ਰਾਗ ਰਾਮਕਲੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰਹਿ ਨਾ ਤੂੰ ਮਾਨਹਿ ਖੱਟ ਭੀ ਏਕਾ ਬਾਤ ਬਖਾਨਹਿ ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਭੀ ਜੋਗੀ ਭੇਦ ਨਾ ਲਹਿਆ।
ਜੋਗੀ ਵਾਲੇ ਹੱਲ ਚਲਦੀ ਤਾਂ ਵੀ ਜੋਗੀ ਭੇਦ ਨਾ ਲਹਿਆ।
ਠੀਕ ਹੈ ਜੀ।
ਜੋਗੀ ਨੂੰ ਤਾਂ ਵੀ ਸਮਝ ਨਹੀਂ ਆਈ। ਹਾਲਾਂਕਿ ਚਾਰ ਜਿਹੜੇ ਭੇਦ ਨੇ ਉਹਨਾਂ ਨੇ ਜੋ ਕਿਹਾ ਉਹਨਾਂ ਨੇ ਕਿਹਾ ਵੀ ਪਰਮੇਸ਼ਰ ਇੱਕ ਹੈ, ਉਹ ਨਹੀਂ ਤੈ ਸੁਣਿਆ, ਜੇ ਸੁਣਿਆ ਤਾਂ ਮੰਨਿਆ ਨੀ। ਇਹਨੇ ਤਿੰਨ ਕਹਿ ਤੇ ਇੱਕ ਓਂਕਾਰ ਨੂੰ ਇੱਕ ਨੂੰ ਪਾੜ ਕੇ ਤਿੰਨ ਬਣਾ ਤੇ ਉਹਦੀ ਗੱਲ ਮੰਨ ਲਈ, ਵੇਦ ਦੀ ਗੱਲ ਨਹੀਂ ਮੰਨੀ। ਖੱਟ ਵੀ ਇਹ ਕਹਿ ਬਾਤ ਬਖਾਣੇ ਛੇ, ਫਿਰ ਗ੍ਰੰਥ ਨੇ ਸ਼ਾਸਤਰ ਨੇ ਛੇ, ਉਹਨਾਂ ਦੇ ਵਿੱਚ ਵੀ ਇੱਕ ਦੀ ਉਹ ਪ੍ਰਧਾਨਗੀ ਮੰਨੀ ਹੈ, ਇੱਕੋ ਹੀ ਹੈ, ਉਹਦੀ ਵੀ ਗੱਲ ਮੰਨੀ ਆਈ ਗਈ ਕਰਤੀ। ਦਸ ਅਸ਼ਟੀ ਮਿਲ ਇੱਕੋ ਕਹਿਆ, 18 ਪੁਰਾਣ ਨੇ ਇਹਨਾਂ ਦੇ ਵਿੱਚ ਵੀ ਇੱਕ ਦੀ ਉਹ ਪ੍ਰਧਾਨਗੀ ਮੰਨੀ ਹੈ, ਪਰਮੇਸ਼ਰ ਇੱਕ ਹੈ, ਤਾਂ ਵੀ ਜੋਗੀ ਭੇਦ ਨਾਲ ਲਾਇਆ। ਫਿਰ ਵੀ ਜੋਗੀ ਨੇ ਜੇ ਸਮਝ ਕੇ ਗੱਲ ਨਹੀਂ ਆਈ, ਜੋਗੀ ਨੇ ਗੱਲ ਨਹੀਂ ਮੰਨੀ ਕਿ ਇੱਕ ਹੈ। ਜੋਗੀ ਸ਼ਿਵ ਜੀ ਨੂੰ ਅਲੱਗ ਮੰਨਦਾ, ਵਿਸ਼ਨੂੰ ਵਾਲੇ ਵਿਸ਼ਨੂੰ ਨੂੰ ਮੰਨਦੇ ਨੇ, ਬ੍ਰਹਮਾ ਵਾਲੇ ਬ੍ਰਹਮਾ ਨੂੰ ਮੰਨਦੇ, ਤਿੰਨਾਂ ਚ ਫਸਿਆ ਹੈ ਫਿਰ ਵੀ।
ਅੱਛਾ ਜੀ, ਜੋਗੀ ਨੇ ਕਿਆ ਗ੍ਰੰਥ ਪੜ੍ਹੇ ਹੀ ਨੀ, ਪੜ੍ਹ ਕੇ ਮੰਨੇ ਨੀ?
ਪੜ੍ਹੇ ਨੀ ਹੈ, ਉਹਦੇ ਤਾਂ ਪੜ੍ਹਦੇ ਤਾਂ ਸਾਡੇ ਵੀ ਨੇ ਗੁਰਬਾਣੀ, ਮੰਨਦਾ ਕੌਣ ਹੈ?
ਤਾਂ ਵੀ ਜੋਗੀ ਭੇਦ ਨਾ ਲਿਆ, ਇਹਦਾ ਭਾਵ ਇਹ ਵੀ ਪੜ੍ਹਿਆ ਤਾਂ ਹੋਊ ਪਰ ਬੁੱਝ ਨੀ ਸਕਿਆ, ਇਸ ਤਰ੍ਹਾਂ ਵੀ ਗੱਲ ਹੋ ਸਕਦੀ?
ਯਾਨੀ ਜਿਹੜਾ ਆਦਮੀ ਵਿਅਕਤੀ ਹੈਗਾ, ਪ੍ਰੈਜੈਂਟ ਕਰਤਾ ਉਹਨਾਂ ਨੇ ਵਿਅਕਤੀ, ਉਹਦੇ ਤੇ ਵਿਸ਼ਵਾਸ ਕਰ ਲਿਆ, ਜਿਹੜਾ ਅਦ੍ਰਿਸ਼ ਹੈ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ। ਇੱਕ ਅਦ੍ਰਿਸ਼ ਹੈ ਨਾ,
ਹਾਂਜੀ,
ਅਦ੍ਰਿਸ਼ ਤੇ ਵਿਸ਼ਵਾਸ ਨਹੀਂ ਕੀਤਾ, ਅਦ੍ਰਿਸ਼ ਸ਼ਕਤੀ ਤੇ ਵਿਸ਼ਵਾਸ ਨਹੀਂ ਕੀਤਾ, ਵਿਅਕਤੀ ਤੇ ਵਿਸ਼ਵਾਸ ਕਰ ਲਿਆ।
ਠੀਕ ਹੈ ਜੀ,
ਕਰ ਲਿਆ, ਸ਼ਕਤੀ ਤੇ ਵਿਸ਼ਵਾਸ ਨਹੀਂ ਕੀਤਾ, ਜਿਹੜੀ ਵਿਅਕਤੀ ਪੈਦਾ ਕੀਤਾ ਉਹ ਤੇ ਵਿਸ਼ਵਾਸ ਨਹੀਂ ਕੀਤਾ।
ਠੀਕ ਹੈ, ਨਾਲੇ ਜੇ ਸ਼ਿਵ ਜੀ ਨੂੰ ਮੰਨਦੇ ਹੈ ਤਾਂ ਸ਼ਿਵ ਜੀ ਨੇ ਤਾਂ ਸ਼ਾਦੀ ਕਰਾਈ ਸੀ, ਇਹ ਵੈਸੇ ਹੀ ਬਿਨਾਂ ਸ਼ਾਦੀ ਤੋਂ ਹੀ ਰਹਿੰਦੇ ਆ, ਕਹਿੰਦੇ ਅਸੀਂ ਵਿਆਹ ਨਹੀਂ ਕਰਾਉਣਾ।
ਸਾਡੇ ਰੰਗ ਸਿੰਘ ਨਹੀਂ ਏਦਾਂ ਕਰਦੇ, ਏਦਾਂ ਕਰਦੇ ਹੀ ਹੁੰਦੇ, ਉਹਦੇ ਚ ਪ੍ਰੋਬਲਮ ਆਉਂਦੀ ਹੈ, ਡੇਰੇ ਬਣ ਜਾਂਦੇ ਨੇ, ਡੇਰਿਆਂ ਦੀ ਫਿਰ ਮਾਲਕੀ ਦੀ ਗੱਲ ਬਣ ਜਾਂਦੀ ਹੈ, ਜੇ ਔਲਾਦ ਹੋ ਜਾ ਕਬਜ਼ਾ ਹੋ ਜਾਂਦਾ, ਡੇਰੇ ਖਤਮ ਹੋ ਜਾਂਦੇ ਨੇ, ਕਹਾਂ ਜਾ ਕੇ ਪ੍ਰੋਬਲਮ ਹੁੰਦੀ ਹੈ, ਜਾਂ ਡੇਰੇ ਬਣਾ ਲੈਂਦੇ ਨੇ। ਸ਼ਿਵ ਜੀ ਨੇ ਤਾਂ ਡੇਰਾ ਬਣਾਇਆ ਹੀ ਨਹੀਂ,
ਜਿਹੜਾ
ਬਾਕੀ ਜਿਹੜਾ ਪਿੱਛੇ ਦਸਮ ਗ੍ਰੰਥ ਦੇ ਵਿੱਚ ਚੱਲਦੀ ਹੈ, ਦੱਤਾਤਰੇ ਤੋਂ ਬਾਅਦ ਖਤਮ, ਉਹਦੇ ਪਾਰਸਨਾਥ ਤੋਂ ਬਾਅਦ ਖਤਮ, ਗੱਲ ਕਰਤੀ ਕਬੀਰ ਤੋਂ ਬਾਅਦ ਖਤਮ, ਕਬੀਰ ਤੋਂ ਬਾਅਦ ਕਬੀਰ ਵਾਲੀ ਗੱਲ ਅੱਗੇ ਨੀ ਵੱਧ ਰਹੀ ਕਿਤੇ ਵੀ, ਉਹਦੇ ਜਿੰਨੇ ਕਬੀਰ ਪੰਥੀ ਨੇ ਸਭ ਸਾਰੇ ਬੀਜ ਵੱਢੀ ਜਾਂਦੇ ਨੇ, ਉਹਨਾਂ ਨੂੰ ਸਮਝ ਨੀ, ਕਬੀਰ ਦੀ ਬਾਣੀ ਜੋ ਸਮਝ ਨੀ ਹੈ, ਕਬੀਰ ਨੇ ਜੋ ਕੁਛ ਕਿਹਾ ਕਬੀਰ ਪੰਥੀ ਨੂੰ ਬਿਲਕੁਲ ਪਤਾ ਨੀ, ਉਹਦਾ ਵਿਆਖਿਆ ਨੀ ਕਰ ਸਕਦੇ, ਉਹਨਾਂ ਨੂੰ ਪਤਾ ਹੀ ਨੀ ਸਾਰਾ ਬੀਜ ਕਿਹੜਾ ਹੈਗਾ, ਆਪਸ ਵਿੱਚ ਮੇਲ ਨਹੀਂ ਖਾਂਦਾ, ਸਮਝ ਨੀ ਇਸ ਗੱਲ ਦੀ।
ਠੀਕ ਹੈ ਜੀ,
ਇਹਨਾਂ ਸਾਡੇ ਨੀ ਸਮਝ, ਸਾਡੇ 12 ਦੇ ਵਿੱਚ ਗੁਰਦਾਸ ਵਾਲੀਆਂ 12 ਜਿਹੜੀਆਂ ਉਡਾਲੀਆਂ ਇਹਨਾਂ ਨੇ ਵਿੱਚ, ਉਹਦਾ ਗੁਰਬਾਣੀ ਦਾ ਕੀ ਫਰਕ ਹੈ? ਦਸਮ ਗ੍ਰੰਥ ਉਹਦਾ 12 ਦਾ ਵਿਰੋਧ ਕਰਦਾ, ਇਸ ਕਰਕੇ ਦਸਮ ਗ੍ਰੰਥ ਦਾ ਵਿਰੋਧ ਕਰਦੇ ਨੇ, ਉਹਦੇ ਭਗਤ ਮਾਲਾ ਉਹਦੇ ਚ ਪਾਈ ਹੋਈ ਹੈ, ਕਹਾਣੀਆਂ ਸਾਖੀਆਂ ਦੀ, ਦਸਮ ਗ੍ਰੰਥ ਵਿਰੋਧ ਕਰਦਾ, ਇਸ ਕਰਕੇ ਉਹ ਦਸਮ ਗ੍ਰੰਥ ਦਾ ਹੀ ਵਿਰੋਧ ਕਰਨ ਲੱਗੇ, ਉਹ ਕਹਿੰਦੇ 12 ਠੀਕ ਨੇ, ਦਸਮ ਗ੍ਰੰਥ ਦਾ ਵਿਰੋਧ ਕਰਨਾ ਸਾਨੂੰ ਮਨਜ਼ੂਰ ਹੈ, ਏਦਾਂ ਕਰਦੇ ਹੀ ਹੁੰਦੇ ਨੇ।
ਠੀਕ ਹੈ ਜੀ, ਕਿੰਕੁਰੀ ਅਨੂਪ ਵਾਜੈ ਜੋਗੀਆ ਮਤਵਾਰੋ ਰੇ ਰਹਾਉ।
ਜਿਹੜਾ ਜੋਗੀ ਨਾਦ ਸੁਣਦਾ ਉਹਨੂੰ ਕਿੰਕਰੀ ਕਹਿੰਦੇ ਨੇ, ਲੱਟੂ ਹੋਇਆ ਹੋਇਆ ਸਮਝੋ, ਸਭ ਕੁਝ ਦੁਨੀਆਂ ਛੱਡ ਕੇ ਕਿੰਕਰੀ ਸੁਣਦਾ, ਨਾਦ ਸੁਣਦਾ, ਨਾਦ ਨੂੰ ਕਿੰਕਰੀ ਕਿਹਾ ਹੈ, ਉਹ ਕਹਿੰਦੇ ਉਹ ਕਿੰਕਰੀ ਵੱਜਦੀ ਦਾ ਜ਼ਰੂਰ ਹੈ, ਪਰ ਉਹ ਕਿੰਕਰੀ ਤਾਂ ਅਨੂਪ ਹੈ, ਉਹ ਜੀ ਦੂਰੀ ਕਿੰਕਰੀ ਨਹੀਂ ਬਾਹਰ ਕੋਈ, ਜਿਹੜਾ ਤਾਂ ਡੰਡੇ ਦੇ ਵਿੱਚ ਪਾਈਆਂ ਤਾਰਾਂ ਕੱਦੂ ਫਸਾ ਕੇ ਉਹ ਬਚਾਉਣਾ, ਉਹ ਇਹ ਜੀ ਨਹੀਂ ਹੈ ਕੰਕਰੀ, ਉਹ ਜੀ ਤਾਂ ਦੂਸਰੀ ਕੋਈ ਚੀਜ਼ ਹੈ ਨੀ, ਉਹ ਜਿਹੜੀ ਉਹਦੀ ਨਕਲ ਮਾਰ ਲਈ ਆ ਕੰਕਰੀ, ਤਾਰ ਪਾ ਕੇ ਡੰਡੇ ਨੂੰ ਉਹਦਾ ਫਿਰ ਅਨੂਪ ਹੈ ਤਾਂ ਇਹਦਾ ਤਾਂ ਰੂਪ ਹੋ ਗਿਆ ਸ਼ੰਕਰੀ ਦਾ, ਇਹਦਾ ਤਾਂ ਬਦਲ ਹੋ ਗਿਆ, ਦੂਜੀ ਚੀਜ਼ ਹੋ ਗਈ, ਉਹਦਾ ਅਨੂਪ ਹੈ ਸ਼ੰਕਰੀ, ਉਹਦੀ ਉਪਮਾ ਹੀ ਨਹੀਂ ਹੈ ਕੋਈ, ਅਨੂਪ ਵਾਜਾ ਹੈ, ਵੱਜਦਾ ਹੀ ਜ਼ਰੂਰ ਹੈ ਪਰ ਅਨੂਪ ਹੈ ਉਹ, ਜੋਗੀ ਆ ਮਤਵਾਰ ਹੋ ਰਹੇ, ਉਹ ਕੰਕਰੀ ਦਾ ਮਤਵਾਰ ਆ ਮਤਵਾ ਲਿਆ, ਉਹ ਕੰਕਰੀ ਇਹ ਨਹੀਂ ਹੈਗੀ ਜਿਹੜੀ ਤੂੰ ਸੁਣਦਾ, ਉਹ ਅਨੂਪ ਕੰਕਰੀ ਆ।
ਅੱਛਾ ਜੀ, ਇਹ ਜੋਗੀ ਮਾਇਆ ਵਿੱਚ ਕਿੰਕਰੀ ਸੁਣਨਾ ਚਾਹੁੰਦਾ, ਉਹ ਮਾਇਆ ਤੋਂ ਬਾਹਰ ਹੈ ਕਿੰਕਰੀ, ਹੈ ਜੀ।
ਜਿਹੜਾ ਤਿਰਕੁਟੀ ਬੈਠ ਕੇ ਸੁਣੂਗਾ ਸੁਣੂਗੀ ਮਾਇਆ, ਉਹਨੂੰ ਹੋਰ ਸੁਣ ਹੀ ਨਹੀਂ ਸਕਦਾ ਕੁਛ, ਤਿਰਕੁਟੀ ਹੁੰਦੀ ਹੈ ਮਾਇਆ, ਤਿਰਕੁਟੀ ਹੀ ਮਾਇਆ ਨਾਲ ਜੋੜਦੀ ਹੈ, ਗਰਭ ਦੇ ਵਿੱਚ ਤਿਰਕੁਟੀ ਚ ਨਹੀਂ ਹੁੰਦਾ ਬੱਚਾ, ਤਾਂ ਕਰਕੇ ਮਾਇਆ ਨਾਲ ਨਹੀਂ ਜੁੜਦਾ, ਜੁੜਿਆ ਹੁੰਦਾ ਉੱਥੇ ਹਿਰਦੇ ਵਾਲੇ ਸ਼ਬਦ ਨਾਲ ਜੁੜਿਆ ਹੁੰਦਾ।
ਠੀਕ ਹੈ, ਤੇ ਹੁਣ ਅੱਗੇ ਅਸਲੀ ਕਿੰਕਰੀ ਗੁਰਮਤਿ ਕਿੰਕਰੀ ਕੀ ਹੈ ਉਹਦੇ ਬਾਰੇ ਦੱਸਣਗੇ, ਹਾਂਜੀ।
ਹਾਂ, ਅਸਲੀ ਕਿੰਕਰੀ ਹੈ ਕੀ, ਗੁਰਮਤਿ ਕੀ ਕਿੰਕਰੀ ਕੀ ਹੈ ਗੁਰਮਤਿ ਦੱਸੂਗੀ।
ਅੱਛਾ ਜੀ,
ਕਿੰਕਰੀ ਤਾਂ ਇੱਕੋ ਹੀ ਹੈ ਸਾਰਿਆਂ ਦੀ, ਸਮਝਣ ਚ ਫਰਕ ਹੈ, ਖੋਜਣ ਚ ਫਰਕ ਹੈ।
ਠੀਕ ਹੈ ਵੀ, ਕਿੰਕਰੀ ਜਿਵੇਂ ਅਸੀਂ ਵੀ ਹੁਣ ਲੰਗਰ ਪ੍ਰਸਾਦ ਅੰਮ੍ਰਿਤ ਜਿਹੜਾ ਮਾਇਆ ਚ ਬਣਾ ਲਿਆ, ਇਹ ਹੈ ਤਾਂ ਨਿਰਾਕਾਰੀ ਚੀਜ਼ਾਂ, ਹੈ ਨਾ ਜੀ।
ਹਾਂ ਹਾਂ, ਬਸ ਇਹੋ ਜਿਹਾ ਕੁਛ ਹੋ ਜਾਂਦਾ ਹੁੰਦਾ।
ਪ੍ਰਥਮੇ ਵਸਿਆ ਸਤ ਕਾ ਖੇੜਾ, ਤ੍ਰਿਤੀਏ ਮਹਿ ਕਿਛ ਭਇਆ ਦੁਤੇੜਾ, ਦੁਤੀਆ ਅਰਧੋ ਅਰਧ ਸਮਾਇਆ, ਏਕ ਰਹਿਆ ਤਾਂ ਏਕ ਦਿਖਾਇਆ।
ਚਾਰ ਅਵਸਥਾ ਨੇ ਇਹ, ਚਾਰੇ ਚੁੱਕ ਰਹੇ ਸਮਝ ਲੋ, ਇਹ ਚਾਰਾਂ ਦੀ ਉਹ ਗੱਲ ਕਹਾਂ ਜਾ ਕੇ ਹੋਣੀ ਹੈ। ਪ੍ਰਥਮਾਂ ਦੇ ਵਿੱਚ ਕੀ ਹੈ, ਵਸਿਆ ਸੀ ਇਹ, ਟਿਕਿਆ ਹੋਇਆ ਸੀ ਮਨ, ਮਨ ਚਿੱਤ ਇੱਕ ਸੀ, ਵਸੇ ਹੋਏ ਸੀ, ਸੱਤ ਕਾ ਖੇੜਾ, ਸੱਤ ਸਰੂਪ ਸੀ ਦੋਈ, ਮਾਇਆ ਦੀ ਇੱਛਾ ਬਿਲਕੁਲ ਨਹੀਂ ਸੀ, ਝੂਠ ਦੀ ਇੱਛਾ ਬਿਲਕੁਲ ਨਹੀਂ ਸੀ, ਮਨ ਦੇ ਵਿੱਚ ਵੱਖਰੀ ਇੱਛਾ ਨਹੀਂ ਸੀ ਕੁਛ ਵੀ, ਇਸ ਕਰਕੇ ਟਿਕਿਆ ਹੋਇਆ ਸੀ ਮਨ, ਵਸਿਆ ਸੱਤ ਕਾ ਖੇੜਾ, ਖੇੜਾ ਸੀ ਅੰਦਰ ਖੁਸ਼ੀ ਸੀ। ਫਿਰ ਆਇਆ ਤ੍ਰਿਤੀਆ, ਤ੍ਰਿਤੀਆ ਇਧਰੋਂ ਮਿਲਦੇ ਹੁਣ ਤੋਂ ਅਸੀਂ, ਤ੍ਰਿਤੀਆ ਤ੍ਰਿਤੀਆ ਤਾਂ ਕਰੇ ਆ, ਅੱਜ ਕੱਲ ਯੁਗ ਤੋਂ ਦੂਆ ਦੁਆਪਰ ਆਊ, ਤ੍ਰਿਤੀਆ ਉਹ ਆਊਗਾ, ਦੋ ਯੁੱਗ ਅਸੀਂ ਲੰਘੇ ਆਏ, ਤ੍ਰਿਤੀ ਦੁਆਪਰ ਚਾਹੇ ਦੁਆਪਰ ਚੋ ਕਲ ਯੁਗ ਚਾਹੇ, ਹੋਰ ਰਹੇ ਕਲ ਯੁਗ ਖੜ ਕੇ ਆ, ਇਸ ਕਰਕੇ ਉਹ ਤ੍ਰਿਤੀਆ ਕਹਿੰਦੇ ਆ, ਪਰ ਇਹਨਾਂ ਨੇ ਕਹਾਣੀ ਹੋਰੇ ਬਣਾਈ ਹੋਈ ਹੈ, ਇਹ ਸਾਬਤ ਨਹੀਂ ਕਰ ਸਕਦੇ ਉਹ ਤ੍ਰਿਤਾ ਕਿਉਂ ਕਹਿੰਦੇ ਹੋ, ਵੀ ਉਹਨੂੰ ਦੁਆਪਰ ਕਹਿਣਾ ਚਾਹੀਦਾ ਸੀ, ਪਰ ਬੋਲ ਤਾਂ ਕਲ ਯੁਗ ਚੋਂ ਰਹੇ ਆ ਨਾ, ਤਾਂ ਤ੍ਰਿਤੀਆ ਤ੍ਰਿਤੀਆ ਸਤਯੁਗ ਤੋਂ ਬਾਅਦ ਜਿਹੜਾ ਯੁਗ ਆਇਆ ਹੁਣ ਤੋਂ ਅੱਜ ਤੋਂ ਪਿੱਛੇ ਦੁਆਪਰ ਛੱਡ ਕੇ ਤੀਜਾ ਜਿਹੜਾ ਨੰਬਰ ਸੀ ਯੁਗ ਉਹਦੇ ਚ ਤੇੜ ਪੈ ਗਈ, ਚੌਥੇ ਜੇ ਤਾਂ ਸਤਗਾ ਖੇੜਾ ਸੀ, ਚੌਥੇ ਵਿੱਚ ਸਤਗਾ ਖੇੜਾ ਸੀ, ਤੀਜੇ ਵਿੱਚ ਜਦ ਆਏ ਤੇੜ ਪੈ ਗਈ, ਚਿੱਤ ਵਿੱਚ ਇੱਛਾ ਹੋਰ ਹੋ ਗਈ, ਮਨ ਦੀ ਇੱਛਾ ਹੋਰ, ਚਿੱਤ ਵਿੱਚ ਸੀ ਜਿਹੜੀ ਉਹ ਤਾਂ ਸੀ, ਮਨ ਦੀ ਇੱਛਾ ਬਦਲ ਗਈ, ਡੋਲ ਗਿਆ ਮਨ, ਹਿੱਲ ਗਿਆ, ਵਸਿਆ ਹੋਇਆ ਸੀ, ਵਸਿਆ ਹੋਇਆ ਡੋਲ ਗਿਆ, ਸ਼ਬਦ ਵਿਚਾਰ ਛੁੱਟ ਗਈ।
ਠੀਕ ਹੈ ਜੀ,
ਵਧੀਆ, ਹਰ ਤੋਂ ਹਰ ਤੋਂ ਸਮਾਨ, ਫਿਰ ਆ ਗਿਆ ਦੂਗਾ ਯੁੱਗ, ਗਰਭ ਚ ਪਾਤਾ, ਹਰ ਤੋਂ ਹਰ ਤੋਂ ਸਮਾ ਗਿਆ, ਮਾਇਆ ਹੈਗੀ ਹੈ ਇਹ, ਮਾਇਆ ਅੱਡੀ ਹੋਈ, ਮਾਇਆ ਹੋਰ ਨਹੀਂ ਹੈ, ਮਾਇਆ ਅਧੂਰੀ ਹੈ, ਜਿਹੜਾ ਹੈਗਾ ਚੇਤਨ ਪੂਰਾ, ਮਾਇਆ ਅਧੂਰੀ ਹੈ, ਮਾਇਆ ਪੂਰੀ ਹੁੰਦੀ ਹੋਈ ਨੀ, ਮਾਇਆ ਵਾਲਾ ਸਰੀਰ ਔਰ ਚੇਤਨਾ ਅੱਧੀ, ਇਹ ਦੋਵੇਂ ਇੱਕ ਹੋ ਗਏ, ਸਮਾ ਗਿਆ ਸਮਾ, ਉਹਦੇ ਵਿੱਚ ਇਸ ਤਰੀਕੇ ਦਾ ਚੇਤਨਾ ਮਾਇਆ ਦੇ ਵਿੱਚ ਸਮਾ ਗਈ, ਜਿਵੇਂ ਦੁੱਧ ਚ ਪਾਣੀ ਸਮਾ ਜਾਂਦਾ, ਜਾਂ ਪਾਣੀ ਚ ਦੁੱਧ ਸਮਾ ਜਾਂਦਾ, ਪਤਾ ਨੀ ਲੱਗਦਾ ਚੇਤਨ ਦਾ ਜੜ ਦਾ ਹੁਣ ਵਿੱਚ ਕਿੱਥੇ ਹੈ, ਇਹਦੇ ਜਿਹੜਾ ਬੋਲਦਾ ਵਿੱਚੇ ਬੋਲਦਾ ਉਹ ਅਲੱਗ ਨੀ ਹੈਗਾ, ਇੱਕ ਰਹਿਆ ਪਰ ਹੁਣ ਜਦ ਇੱਕ ਹੋ ਕੇ ਰਹਿ ਜੂ ਨਾ, ਇਹ ਫੇਰ ਇੱਕ ਮਾਨਿਕ ਚਿੱਤ ਹੋ ਕੇ ਹਮੇਸ਼ਾ ਸਤਰੇ ਰਹਿ ਜੂ ਇੱਕ, ਤਾਂ ਇੱਕ ਦਿੱਖ ਆਇਆ ਫਿਰ ਇੱਕ ਦਾ ਦਰਸ਼ਨ ਹੋਊ ਇਹਨੂੰ, ਜਦ ਆਪ ਇੱਕ ਹੋਊ ਤਾਂ ਇੱਕ ਦੀ ਤਸੱਲੀ ਹੋਣੀ ਹੈ, ਤੁਸੀਂ ਹੁੰਦਾ ਆਪਾਂ ਆਪਾਂ ਹੀ ਦਿਖਣਾ ਇਹਨੂੰ, ਉਦੋਂ ਆਤਮ ਦਰਸ਼ਨ ਤਾਂ ਹੋਣਾ, ਜਾਂ ਇੱਕ ਹੋ ਜੂ, ਇੱਕ ਹੋ ਕੇ ਜਾਂ ਬਸ ਜੂਗਾ ਮਨ, ਟਿਕ ਜੂਗਾ ਫੇਰ ਇਹਨੂੰ ਇੱਕ ਦੀ ਸਮਝ ਆਊਗੀ, ਉਹ ਸਮਝ ਆਉਣੇ ਦਰਸ਼ਨ ਹੈ, ਇੱਕ ਦਿਖ ਆਇਆ, ਦਿਖਾਇਆ ਨਾ ਮਤਲਬ ਦਿਖਾਇਆ ਨੀ ਕਿਸੇ ਨੇ, ਦਿਖ ਆਇਆ ਲਫ਼ਜ਼ ਤੋਂ ਦਿਖਾਇਆ ਬਣਦਾ।
ਠੀਕ ਹੈ ਜੀ। ਜਦੋਂ ਦੁਤੀਆ ਅਰਧੋ ਅਰਧ ਸਮਾਇਆ ਕਹਿੰਦੇ ਆ, ਦੁਤੀਆ ਜਿਹੜਾ ਦੁਆਪਰ ਯੁੱਗ ਹੈਗਾ, ਅਰਧੋ ਦਾ ਕੀ ਭਾਵ?
ਚੇਤਨਾ ਅੱਧੀ ਹੈ, ਮਨ ਸਮਾਇਆ ਹੈ ਮਾਇਆ ਚ, ਅੱਧੀ ਮਾਇਆ ਅੱਧਾ ਮਨ, ਮਨ ਦੋਸਿਆ ਜੋ ਹੋਇਆ ਨਾ, ਮਨ ਡਿਵਾਈਡ ਹੋਇਆ।
ਅੱਛਾ ਜੀ।
ਦੋ ਮਨ ਕਹਿ ਲੋ ਚਾਹੇ ਦੋ ਚਿੱਤ ਕਹਿ ਲੋ, ਕੋਈ ਗੱਲ ਹੈ, ਚਾਹੇ ਇੱਕ ਚਿੱਤ ਇੱਕ ਮਨ, ਮਨ ਅਸੀਂ ਯਾਦ ਕਰਨੀ ਜਿਹੜਾ ਮਾਇਆ ਚੱਲ ਗਿਆ ਉਹਨੂੰ ਮਨ ਕਹਿ ਦਿੰਦੇ ਹਾਂ, ਦੂਏ ਨੂੰ ਚਿੱਤ ਕਹਿ ਦਿੰਦੇ।
ਠੀਕ ਹੈ ਜੀ। ਤੇ ਇਹ ਜਿਹੜਾ ਏਕ ਰਹਿਆ ਫਿਰ ਉਹੀ ਹੈ ਜੇ ਇੱਕ ਹੋਏ।
ਹਾਂ ਜੇ ਇੱਕ ਹੋ ਕੇ ਰਹਿ ਜਿਵੇਂ ਇਹ ਟਿਕੜੀ ਵੇ, ਫਿਰ ਇੱਕ ਦਿਖਾਇਆ, ਫਿਰ ਦਰਸ਼ਨ ਹੋ ਜਾਂਦੇ ਨੇ, ਆਤਮ ਦਰਸ਼ਨ ਹੋਣਾ, ਹੋਰ ਕਿਹਦਾ ਹੋਣਾ। ਇਹ ਫਿਰ ਨਾਨਕਾਲ ਹੀ ਆ ਆਪੇ, ਫਿਰ ਨਾਨਕਾਲ ਦੇ ਦੇਸ਼ ਚਲੇ ਜਾਣ, ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲੈ ਮਹੱਲ। ਉਹ ਫਿਰ ਮਹੱਲ ਦੇ ਵਿੱਚ ਆਉਂਦਾ, ਮਹੱਲਾ ਪਹਿਲਾ ਮਹੱਲਾ ਦੂਜਾ ਤਾਂ ਬਣਦਾ। ਆ ਦੇਖੋ ਇੱਥੇ ਮਹੱਲ ਲੱਭਦਾ, ਉਹਦਾ ਮਹੱਲਾ ਲੱਭਦਾ, ਉਹਨੂੰ ਮਹੱਲਾ ਨੀ ਮੰਨਦਾ ਉਹ ਆਪਣਾ ਸਾਹਿਬ ਸਿਓ, ਔਰ ਉਹਨੇ ਚ ਮਹਿਲਾ ਪਾਇਆ ਲਿਖ ਲਿਖ ਕੇ ਮਹਿਲਾ ਫਲਾਨਾ ਢਿਮਕਾ। ਉਹ ਮਹੱਲ ਤਾਂ ਬਹੁਤ ਜਗ੍ਹਾ ਆਇਆ, ਮਹਿਲ ਹੈ ਲੱਭ ਉੱਥੇ, ਪੱਕੇ ਘਰ ਨੂੰ ਕਹਿੰਦੇ ਨੇ ਮਹਿਲ, ਉਹ ਕੱਚਾ ਘਰ ਹੈ ਉਹ ਬਾਹਰ ਮਾਇਆ ਦਾ।
ਠੀਕ ਹੈ ਜੀ। ਜਿਹੜਾ ਆਪਾਂ ਥੋੜਾ ਜਿਹਾ ਇਹਨਾਂ ਪੜ੍ਹ ਲੈਂਦੇ ਹਾਂ, ਦੇਖਦੇ ਹਾਂ ਇਹਨਾਂ ਦੀ ਕਿੰਨੀ ਕੁ ਖੋਜ ਹੈ। ਗਿਆਨੀ ਹਰਬੰਸ ਸਿੰਘ ਜੀ ਲਿਖਦੇ ਆ ਜੀ, ਪਹਿਲੇ ਪਹਿਲੇ ਭਾਵ ਸਤਯੁਗ ਵਿੱਚ ਸਤ ਸਦ ਖੇੜਾ ਨਗਰ, ਤ੍ਰਿਤੀਏ ਵਿੱਚ ਦੁਤੀਏ ਦੁਆਪਰ ਵਿੱਚ ਦੁਤੇੜ ਤੇੜ ਆ ਗਈ।
ਦੁਆਪਰ ਜਾਈਏ
ਬੰਦ ਦੇ ਵਿੱਚ ਜੀਵ ਦੀ ਸਾਰੀ ਕਹਾਣੀ ਦੱਸਦੀ ਹੈ ਜੀ। ਇਹ ਆਧਾਰ ਤੇ ਸਾਨੂੰ ਗੁਰਮਤ ਸਮਝ ਆਊਗੀ ਕਿ ਕਿਸ ਤਰ੍ਹਾਂ ਸਾਡੇ ਚਾਰ ਯੁੱਗ ਹੈ, ਕਿਸ ਤਰ੍ਹਾਂ ਅਸੀਂ ਇੱਕ ਹੋ ਕੇ, ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਸੀ ਕਿ ਜੇ ਸਾਨੂੰ ਉਤਪੁੱਜ ਦੀ ਸਮਝ ਆ ਜਾਏਗੀ ਤਾਂ ਫੇਰ ਅਸੀਂ ਸਮਝ ਆਵਾਂਗੇ, ਹੈ ਨਾ ਜੀ। ਕੌਣ ਪ੍ਰੋਫੈਸਰ ਸਾਹਿਬ ਸਿੰਘ ਦੀ ਵਿਆਖਿਆ ਪੜ੍ਹ ਲੈਂਦੇ ਹਾਂ। ਉਹ ਕਹਿੰਦੇ, ਹੇ ਜੋਗੀ ਤੂੰ ਇਹੀ ਸਮਝਦਾ ਆ ਰਿਹਾ ਹੈ ਕਿ, ਉਹ ਇਹ ਕਹਿ ਰਹੇ ਆ ਤੂੰ ਇਹੀ ਸਮਝਦਾ ਆ ਰਿਹਾ, ਜਦਕਿ ਲੱਗਦਾ ਵੀ ਜੋਗੀ ਨੂੰ ਸਮਝਾਇਆ, ਉਹ ਕਹਿੰਦੇ ਜੋਗੀ ਨੂੰ ਇਹ ਗੱਲ ਪਤਾ ਹੀ ਸੀ। ਹੇ ਜੋਗੀ ਤੂੰ ਇਹੀ ਸਮਝਦਾ ਆ ਰਿਹਾ ਹੈ ਕਿ ਪਹਿਲੇ ਯੁੱਗ ਸਤਯੁਗ ਵਿੱਚ ਦਾਨ ਦਾ ਨਗਰ ਵਸਦਾ ਸੀ, ਭਾਵ ਦਾਨ ਕਰਨ ਦਾ ਕਰਮ ਪ੍ਰਧਾਨ ਸੀ, ਅਤੇ ਤ੍ਰੇਤੇ ਯੁੱਗ ਵਿੱਚ ਧਰਮ ਦੇ ਅੰਦਰ ਕੁਝ ਤ੍ਰੇੜ ਆ ਗਈ, ਧਰਮ ਬਲਦ ਦੀਆਂ ਤਿੰਨ ਲੱਤਾਂ ਰਹਿ ਗਈਆਂ। ਹੇ ਜੋਗੀ ਤੂੰ ਇਹੀ ਨਿਸ਼ਚਾ ਬਣਾਇਆ ਹੋਇਆ ਹੈ ਕਿ ਦੁਆਪਰ ਯੁੱਗ ਅੱਧ ਵਿੱਚ ਟਿਕ ਗਿਆ, ਭਾਵ ਦੁਆਪਰ ਯੁੱਗ ਵਿੱਚ ਧਰਮ ਬਲਦ ਦੀਆਂ ਦੋ ਲੱਤਾਂ ਰਹਿ ਗਈਆਂ, ਅਤੇ ਹੁਣ ਜਦੋਂ ਕਲਯੁੱਗ ਵਿੱਚ ਧਰਮ ਬਲਦ ਸਿਰਫ ਇੱਕ ਲੱਤ ਵਾਲਾ ਰਹਿ ਗਿਆ ਹੈ, ਤਦੋਂ ਦਾਨ ਤਪ ਜਗ ਆਦਿਕ ਦੇ ਥਾਂ ਹਰੀਨਾਮ ਸਿਮਰਨ ਦਾ ਇੱਕੋ ਰਸਤੀ ਮੂਰਤੀ ਪੂਜਾ ਨੇ ਜੀਵਾਂ ਨੂੰ ਵਿਖਾਇਆ ਹੈ, ਪਰ ਤੈਨੂੰ ਇਹ ਭੁਲੇਖਾ ਹੈ ਕਿ ਇੱਕੋ ਪਰਮਾਤਮਾ ਦੇ ਰਚੇ ਜਗਤ ਵਿੱਚ ਵੱਖ ਵੱਖ ਯੁਗਾਂ ਵਿੱਚ ਵੱਖ ਵੱਖ ਧਰਮ ਆਦਰਸ਼ ਹੋ ਗਏ। ਪਰਮਾਤਮਾ ਦੀ ਬਣਾਈ ਮਰਿਆਦਾ ਸਦਾ ਇੱਕ ਸਾਰ ਰਹਿੰਦੀ ਹੈ, ਉਸ ਵਿੱਚ ਤਬਦੀਲੀ ਨਹੀਂ ਆਉਂਦੀ। ਇਹ ਲਿਖਿਆ ਜੀ ਇਹਨਾਂ ਨੇ। ਇਹ ਉਹ ਇੱਕ ਸ਼ਬਦ ਨੀ ਹੈਗਾ ਵੀ ਚਾਰ ਪੈਰ ਸੀਗੇ ਧਰਮ ਦੇ, ਇਹ
ਉਦਾਂ ਮੈਨੂੰ ਪਤਾ ਹੈ, ਪਰ ਉਹ ਉਹਨੂੰ ਤਾਂ ਰਿਜੈਕਟ ਕਰਦਾ ਹੈ, ਪਿੱਛੋਂ ਆ ਕੇ ਰਿਜੈਕਟ ਕਰ ਦਿੰਦਾ, ਪਹਿਲਾਂ ਠੀਕ ਕਹਿੰਦਾ ਉਹਨੂੰ।
ਇਹ ਲੱਗਦਾ ਵੀ ਜੋਗੀ ਨੂੰ ਇਹ ਕਹਿੰਦੇ ਆ ਉਪਦੇਸ਼, ਇਹ ਪਤਾ ਸੀ ਜਦ ਕੇ ਜੋਗੀ ਨੂੰ ਲੱਗ, ਇਹ ਤਾਂ ਨੀ ਲੱਗਦਾ ਪਤਾ ਸੀ, ਜੋਗੀ ਨੂੰ ਤਾਂ ਸਮਝਾ ਰਹੇ ਆ ਪੰਜਵੇਂ ਪਾਤਸ਼ਾਹ।
ਨਹੀਂ, ਸੱਤ ਕਾ ਖੇੜਾ ਕਿੱਥੇ ਗਿਆ, ਤ੍ਰਿਤੀਆ ਤ੍ਰੇਤਾ ਕਿੱਥੇ ਗਿਆ, ਦੁਤੇੜਾ ਖੇੜੇ ਨਾ ਪਿਆ, ਬੋਲ ਦੀਆਂ ਲੱਤਾਂ ਦਾ ਕੀ ਮਤਲਬ ਆਇਆ, ਬੋਲ ਦੀ ਤਾਂ ਕਿਚੜੇ ਨੀ ਆਇਆ।
ਠੀਕ ਹੈ ਜੀ।
ਚਾਰ ਧਰਮ ਦੇ ਪੈਰ ਵਾਲੀ ਗੱਲ ਹੋਰ ਹੈ, ਉਹ ਉੱਥੇ ਹੋਊਗੀ, ਉੱਥੇ ਗੱਲ ਉੱਪਰ ਚੰਗੇ ਹੋਰ ਹੈ, ਇੱਥੇ ਗਾਹਾਂ ਹੋਰ ਆਉਣਾ ਕੁਛ, ਉੱਥੇ ਕੀ ਗੱਲ ਹੋਈ ਕੁਛ ਵੀ ਇਹਨਾਂ ਨੂੰ ਇਹ ਵੀ ਚੀਜ਼ ਦਾ ਵੀ ਨੀ ਪਤਾ, ਗੁਰਮਤ ਜੀ ਦਾ ਪਤਾ ਨੀ ਕੀ, ਸੰਟੂਏ ਮਾਰੀ ਜਾਂਦੇ ਨੇ ਜਾਂ ਫਸ ਜਾਂਦੇ ਨੇ ਇਹੋ ਜਿਹੇ ਥਾਂ ਕੇ, ਫਿਰ ਪਤਾ ਨੀ ਕੀ ਕੁਛ ਕਹਿੰਦੇ, ਕਹਾਣੀਆਂ ਕਹੂਣੀਆਂ ਜਾਂ ਪਾ ਕੇ ਨਿਕਲ ਜਾਂਦੇ। ਇਹਨਾਂ ਸ਼ਬਦਾਂ ਚੋਂ ਪਤਾ ਲੱਗਦਾ ਇਹਨਾਂ ਨੂੰ ਕੋਈ ਸਮਝ ਹੈ ਕਿ ਨਹੀਂ ਹੈ।
ਹਾਂਜੀ, ਇਹ ਗਿਆਨੀ ਹਰਬੰਸ ਸਿੰਘ ਨੇ ਤਾਂ ਇਸ ਪਦ ਦੇ ਅਰਥ ਨਹੀਂ ਕੀਤੇ ਜੀ, ਉਹਨਾਂ ਤਾਂ ਅਰਥ ਛੱਡਤੇ।
ਹਰਬੰਸ ਨੇ ਅਰਥ ਨਹੀਂ ਕੀਤੇ, ਉਹਨੇ ਸਿਲੈਕਸ਼ਨ ਕੀਤੀ ਹੈ ਵੀ ਆ ਫਲਾਣੇ ਦਾ ਖਿਆਲ ਠੀਕ ਹੈ, ਫਲਾਣੇ ਦਾ ਆ ਲਿਖਿਆ, ਫਲਾਣੇ ਨੇ ਆ ਲਿਖਿਆ, ਉਹਨੇ ਆਪ ਥੋੜੀ ਅਰਥ ਕੀਤੇ ਨੇ ਕਿਤੇ, ਨਿਰਣਾ ਕੀਤਾ
ਇਹ ਛੱਡੇ ਦਿੱਤੀ ਉਹਨਾਂ ਨੇ,
ਛੱਡ ਗਿਆ ਉਹਨੂੰ ਨਿਰਣਾ, ਉੱਥੇ ਪਤਾ ਨੀ ਹੋਊਗਾ ਵੀ ਕਿਹੜਾ ਕਿਹਨੂੰ ਚੰਗਾ ਕਹਾਂ ਕਿਹਨੂੰ ਮਾੜਾ ਕਹਾਂ, ਇਹ ਤਾਂ ਮਤਲਬ ਇਹਦਾ ਨਿਰਣਾ ਲਿਆ ਨੀ ਉਹਨੇ।
ਏਕੈ ਸੂਤ ਪਰੋਏ ਮਣੀਏ, ਗਾਂਠੀ ਭਿੰਨ 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 ਤਣੀਏ, ਫਿਰਤੀ ਮਾਲਾ ਬਹੁ ਬਿਧ ਭਾਏ, ਖਿੰਚਤ ਸੂਤ ਤਾਂ ਆਈ ਥਾਏ।
ਹੁਣ ਦੇਖੋ ਪਹਿਲਾਂ ਦੇਖ ਲੋ ਇਹਦਾ ਕੀ ਕੀਤਾ, ਫਿਰ ਆਪਾਂ ਕਰਾਂਗੇ।
ਅੱਛਾ ਜੀ, ਇਹਦਾ ਜੇ ਆਪਾਂ ਪੜੀਏ ਗਿਆਨੀ ਹਰਬੰਸ ਸਿੰਘ ਕਹਿੰਦੇ ਆ, ਹੇ ਜੋਗੀ ਜਿਵੇਂ ਇੱਕ ਸੂਤਰ ਦੇ ਧਾਗੇ ਵਿਚ ਸਾਰੇ ਮਣਕੇ ਪਰੋਏ ਹੋਏ ਹੁੰਦੇ ਹਨ ਅਤੇ ਉਸ ਧਾਗੇ ਨੂੰ ਵੱਖਰੀਆਂ ਵੱਖਰੀਆਂ ਗੰਢਾਂ ਪਾਈਆਂ ਹੁੰਦੀਆਂ ਹਨ, ਤੇ ਸਾਰੇ ਸਰੀਰ ਜੋ ਭਿੰਨ ਭਿੰਨ ਹਨ ਇਹ ਪ੍ਰਭੂ ਦੀ ਇੱਕ ਚੇਤਨ ਸੱਤਾ ਰੂਪੀ ਧਾਗੇ ਵਿਚ ਪਰੋਤੇ ਹੋਏ ਹਨ, ਜਿਵੇਂ ਮਾਲਾ ਕਈ ਤਰੀਕਿਆਂ ਨਾਲ ਫਿਰਦੀ ਹੈ ਭਾਵੇਂ, ਤਿਵੇਂ ਸਰੀਰ ਦੀ ਕਿਰਿਆ ਵੀ ਵੱਖੋ ਵੱਖਰੀ ਹੁੰਦੀ ਹੈ। ਜਦੋਂ ਪ੍ਰਭੂ ਚੇਤਨ ਸੱਤਾ ਰੂਪੀ ਸੂਤਰ ਖਿੱਚ ਲੈਂਦਾ ਹੈ ਤਾਂ ਸਾਰੇ ਜੀਵ ਇੱਕ ਪਰਮੇਸ਼ਰ ਵਿੱਚ ਸਮਾ ਜਾਂਦੇ ਹਨ।
ਠੀਕ ਹੈ, ਇੱਕ ਸੂਤ ਪਰੋਏ ਬਣੀ ਹੈ, ਜਿਹੜਾ ਆਕਾਸ਼ ਹੈ ਨਾ, ਆਕਾਸ਼ ਸਾਡੇ ਵਿੱਚ ਸੂਤ ਮੋ ਪਰੋਇਆ ਹੋਇਆ, ਆਕਾਸ਼ ਮਿਕਸ ਨਹੀਂ ਹੁੰਦਾ ਕਦੇ ਵੀ, ਜਿੱਥੇ ਅਸੀਂ ਬੈਠੇ ਹਾਂ ਖੜੇ ਹਾਂ ਉਹ ਆਕਾਸ਼ ਸਾਡੇ ਵਿੱਚ ਹੈ, ਜਾਂ ਹਿੱਲ ਗਏ ਤਾਂ ਉੱਥੇ ਵਾਲਾ ਆਕਾਸ਼ ਉੱਥੇ ਰਹਿ ਗਿਆ, ਦੂਜਾ ਬੀਤੀ ਲੰਘ ਗਿਆ। ਆਕਾਸ਼ ਜੋਤ ਇਕੱਠੇ ਹੁੰਦੇ ਨੇ ਹਮੇਸ਼ਾ ਹੀ, ਜੋਤ ਦਾ ਸਰੀਰ ਆਕਾਸ਼ ਹੁੰਦਾ, ਆਕਾਸ਼ ਅਰ ਜੋਤ ਇਕੱਠੇ ਨੇ ਉਹਦੇ ਸੂਤ ਵਿੱਚ ਮਣੀਆਂ ਪਰੋਏ ਹੋਏ ਨੇ, ਆ ਸਰੀਰ ਪਰੋਏ ਹੋਏ ਨੇ ਵੱਖਰੇ ਵੱਖਰੇ, ਭਿੰਨ ਭਿੰਨ ਗਾਂਢੀ ਭਿੰਨ ਭਿੰਨ ਤਣੀਏ ਭਿੰਨ ਭਿੰਨ ਜੂਨਾਂ ਦੇ ਵਿੱਚ ਭਿੰਨ ਭਿੰਨ ਤਰੀਕੇ ਦੀ ਗੰਢ ਬੱਝੀ ਹੋਈ ਹੈ, ਜੂਨਾਂ ਭਿੰਨ ਭਿੰਨ ਨੇ, ਇਸ ਕਰਕੇ ਭਿੰਨ ਭਿੰਨ ਤਰੀਕੇ ਹੀ ਉੱਥੇ, ਹਰੇਕ ਦਾ ਹਾਰਟ ਇੱਕੋ ਜਗ੍ਹਾ ਨਹੀਂ ਹੈ, ਹਰੇਕ ਦੀ ਚੇਤਨਾ ਇੱਕੋ ਜਗ੍ਹਾ ਨਹੀਂ ਹੈ, ਕਿੱਥੇ ਗੰਢ ਬੱਝੀ ਹੋਈ ਹੈ, ਭਿੰਨ ਭਿੰਨ ਜੂਨੀਆਂ ਵਿੱਚ ਭਿੰਨ ਭਿੰਨ ਨੇ, ਕਿਸ ਤਰੀਕੇ ਨਾਲ ਚੇਤਨਾ ਉਹਦੇ ਵਿੱਚ ਕੰਮ ਕਰ ਰਹੀ ਹੈ ਉਹ ਭਿੰਨ ਭਿੰਨ ਜਗ੍ਹਾ ਤੇ ਕੰਮ ਕਰ ਰਹੀ ਹੈ, ਭਿੰਨ ਭਿੰਨ ਤਣੀ ਹੈ, ਬਹੁਤ ਵਿਧੀਆਂ ਨਾਲੇ ਮਾਇਆ ਮਾਲਾ ਫਿਰ ਰਹੀ ਹੈ, ਮਾਲਾ ਕੀ ਫਿਰ ਰਹੀ ਹੈ, ਜਨਮ ਮਰਨ ਦਾ ਚੱਕਰ ਚੱਲ ਰਿਹਾ, ਜਨਮ ਮਰਨ ਦਾ ਚੱਕਰ ਚੱਲ ਰਿਹਾ ਹੈ, ਅਨੇਕ ਪ੍ਰਕਾਰ ਦੇ ਜਨਮ ਨੇ, ਜਿਵੇਂ ਅੰਡਰ ਜੇਰਲ ਸੇਟ ਉਤਪਜ ਇਹ ਤਰੀਕਿਆਂ ਚ ਜੂਨਾਂ ਪੈਦਾ ਹੋ ਰਹੀਆਂ ਨੇ, ਇਵੇਂ ਜਨਮ ਮਰਨ ਦਾ ਚੱਕਰ ਚੱਲ ਰਿਹਾ ਹੈ, ਪਰ ਜਦ ਵੀ ਸੂਤ ਖਿੱਚਿਆ ਜਾਂਦਾ ਮਾਲਾ ਇਹ ਗਿਰ ਜਾਂਦੀ ਹੈ, ਚੇਤਨਾ ਜਿੰਨਾ ਚਿਰ ਕੰਮ ਕਰਦੀ ਹੈ, ਜੋਤ ਕੰਮ ਕਰਦੀ ਹੈ, ਸਭ ਨੇ ਜੋਤ ਜੋਤ ਹੈ ਸੋਈ, ਜਿਹਨਾਂ ਚ ਜੋਤ ਕੰਮ ਕਰਦੀ ਹੈ ਮਾਲਾ ਫਿਰਦੀ ਹੈ, ਜਾਂ ਜੋਤ ਨਹੀਂ ਕੰਮ ਕਰਦੀ ਮਾਲਾ ਰੁਕ ਜਾਂਦੀ ਹੈ, ਆਈ ਥਾਂ ਇਹ ਰੁਕ ਜਾਂਦੀ ਹੈ ਮਾਲਾ, ਮਾਇਆ ਉੱਥੇ ਚਲੀ ਜਾਂਦੀ ਹੈ ਜਿੱਥੋਂ ਪੈਦਾ ਹੋਈ ਹੈ।
ਠੀਕ ਹੈ ਜੀ, ਖਿੱਚਿਆ ਸੂਤ ਤਾਂ ਆਈ ਥਾਂ,
ਆਪਣੇ ਟਿਕਾਣੇ ਤੇ ਚਲੀ ਗਈ, ਜਿੱਥੇ ਇਹਦਾ ਟਿਕਾਣਾ ਸੀ ਜਿੱਥੋਂ ਆਈ ਸੀ ਉੱਥੇ ਚਲੀ ਗਈ ਮਾਇਆ, ਜੇ ਤੇ ਉਪਜੀ ਤਹਿ ਮਿਲੀ,
ਮਾਇਆ ਦੀ ਗੱਲ ਕਰਦੇ ਜੋਤ,
ਜੋਤ ਦੀ ਨਹੀਂ ਗੱਲ, ਸੂਤ ਜੋਤ ਖਿੱਚ ਲਈ ਮਾਇਆ ਆਪਣੇ ਮੂੜ ਚ ਸਮਾ ਗਈ
ਨਾ, ਇਹ ਕਦੋਂ ਦੀ ਗੱਲ ਹੈ, ਜਦੋਂ ਇਹ ਫਿਰ ਪਸਾਰਾ ਖਤਮ ਹੋਇਆ,
ਹਾਂ ਜਦੋਂ ਪਸਾਰਾ ਖਤਮ ਹੋਇਆ ਉਹ ਫਿਰ ਸਤਜੁਗ ਤੇ ਚਲੇ ਗਏ ਨਾ, ਸਾਰੇ ਚੱਕਰ ਕੱਟ ਕੇ ਸਤਜੁਗ ਤੇ ਫਿਰ ਚਲੇ ਗਏ।
ਅੱਛਾ ਜੀ,
ਜਿੱਥੋਂ ਸਟਾਰਟ ਹੋਏ ਤੇ ਉੱਥੇ ਜੀ ਲੈ ਗਏ ਪਿੱਛੇ ਮੋੜ ਕੇ।
ਅੱਛਾ, ਤੂੰ ਮੈਂ ਮਿਲ ਦੇਹ ਤਬ ਤਰਹੂੰ, ਉਹ ਗੱਲ ਹੋਈ ਹੈ ਜੀ,
ਹਾਂ ਉਹ ਗੱਲ ਹੈ, ਉਹ ਗੱਲ ਸਾਰੀਆਂ ਰਹਿਆ ਤੇਰੇ ਜੇ ਮਿਲ ਜਾਂਦੀਆਂ ਨਾ,
ਸੂਤ ਦਾ ਭਾਵ ਫਿਰ ਹੁਕਮ ਹੋਇਆ ਜੀ,
ਸੂਤ ਦਾ ਜੋਤ ਖਿੱਚ ਲਈ।
ਅੱਛਾ ਜੀ, ਪਰ ਹੁਕਮ ਦੇ ਨਾਲ ਖਿੱਚ ਹੋਈ ਨਾ, ਖਿੱਚਿਆ,
ਹਾਂ ਹੁਕਮ ਦੇ ਨਾਲ ਖਿੱਚ, ਤਾਂ ਹੁਕਮ ਦੇ ਨਾਲ ਹੋਣੀ ਹੈ, ਖਿੱਚ ਹੋਣੀ ਹੈ,
ਖਿੱਚਿਆ ਸ਼ਬਦ ਹੈ ਕਿ ਖਿੱਚਿਆ ਹੁੰਦਾ,
ਖਿੱਚਿਆ
ਇਹਨਾਂ ਟਿੱਪੀ ਲਾਈ ਹੋਈ ਹੈ,
ਨਹੀਂ 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 ਖਿੱਚ ਹੁੰਦੀ ਹੈ, ਖਿੱਚ ਨਹੀਂ ਹੁੰਦਾ।
ਅੱਛਾ ਜੀ, ਚੌਹਮੈ ਏਕੈ ਮੱਟ ਹੈ ਕੀਆ, ਤਹਿ ਬਿਖੜੇ ਆਨ ਅਨੇਕ ਖਿੜਕੀਆਂ,
ਖਿੜਕੀ ਆ,
ਅੱਛਾ ਤੈ ਬਿਖੜੇ ਥਾਨ ਅਨਿਕ ਖਿੜਕੀਆ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ।
ਹੁਣ ਇੱਥੇ ਵੀ ਮਹਿਲ ਲਫ਼ਜ਼ ਹੈ, ਮਹਿਲ ਘਰ ਪਾਇਆ, ਘਰ ਨੂੰ ਇਹ ਮਹਿਲ ਕਿਹਾ ਹੋਇਆ ਨਿੱਜ ਗੱਲ ਨੂੰ। ਜੋ ਮੈਂ ਇੱਕ ਮੱਟ ਹੈ ਕੀਆ, ਭਾਵੇਂ ਚਾਰ ਯੁੱਗ ਨੇ ਪਰ ਇਹਨੇ ਘਰ ਮੱਟ ਜਿਹੜਾ ਡੇਰਾ ਹੈ ਨਾ ਇੱਕੋ ਘਰ ਚ ਬਣਾਇਆ। ਉਹ ਕਿਹੜੇ ਚ ਬਣਾਇਆ? ਆਹ ਜਿਹੜਾ ਕਲ ਯੁੱਗ ਹੈ ਇਹ ਚ ਮੱਟ ਬਣਾਇਆ ਹੈ, ਮੱਟੀ ਦਾ ਸਰੀਰ, ਬਾਕੀ ਕਿਸੇ ਨਹੀਂ ਇਹਦਾ ਸਰੀਰ ਮੱਟ ਹੈਗਾ। ਚਾਰਾਂ ਯੁੱਗਾਂ ਦੇ ਵਿੱਚ ਇੱਕੋ ਹੀ ਜਗ੍ਹਾ ਇਹਨੇ ਡੇਰਾ ਬਣਾਇਆ ਮੱਟ। ਦੁਆਪਰ ਜੋ ਵੀ ਕਹਿੰਦਾ ਮੈਨੂੰ ਖੇਤੀ ਕੱਢ ਇੱਥੋਂ, ਹੁਣ ਨਹੀਂ ਕਹਿੰਦਾ ਮੈਂ ਜਾਣ ਨੂੰ, ਇੱਥੋਂ ਕਲਯੁਗ ਚੋਂ ਜਾਣ ਨੂੰ ਨਹੀਂ ਕਹਿੰਦਾ। ਦੁਆਪਰ ਜੋ ਕਹਿੰਦਾ ਖੇਤੀ ਇੱਥੋਂ ਕੱਢ, ਉਹ ਜਿਹੜਾ ਉੱਥੇ ਰਹਿ ਕੇ ਰਾਜੀ ਨਹੀਂ ਸੀ ਜ਼ਿਆਦਾ ਚਿਰ, ਇੱਥੋਂ ਛੱਡ ਕੇ ਰਾਜੀ ਨਹੀਂ, ਇੱਥੇ ਮੱਟ ਕੀਤਾ ਹੋਇਆ। ਮੱਟ ਮਿੱਟੀ ਤੋਂ ਮੱਟ ਬਣਿਆ ਹੋਇਆ, ਮਿੱਟੀ ਦਾ ਮੱਟ ਬਣਾਉਂਦੇ ਜੋਗੀ, ਬਾਈ ਚਾਰ ਫੁੱਟ ਦਾ
ਮੱਟ ਹੁੰਦਾ ਕਿ ਮੱਠ ਹੁੰਦਾ ਇਹਨਾਂ ਦਾ?
ਇਹ ਮੱਟ ਮਿੱਟੀ ਦੇ ਇਹਨੂੰ ਮੱਟ ਕਹਿੰਦੇ ਨੇ, ਮੱਠ ਤਾਂ ਬਣ ਗਿਆ ਬਾਅਦ ਚ ਵਿਗੜ ਕੇ ਲਫ਼ਜ਼। ਮੱਟੇ ਮਿੱਟੀ ਦਾ ਬਣਿਆ ਹੋਇਆ ਨੂੰ ਮੱਟ ਕਹਿੰਦੇ ਨੇ।
ਠੀਕ ਹੈ ਜੀ, ਹੈ ਸਰੀਰ ਦੀ ਗੱਲ ਹੈ ਜੀ,
ਹੈ ਸਰੀਰ ਦੀ ਗੱਲ।
ਠੀਕ ਹੈ ਜੀ, ਪਾਂਡਵ ਵੀ ਇਹੀ ਹੈ, ਮੱਟੇ ਹੀ ਹੈ।
ਹਾਂ ਬਸ ਬਸ ਮੱਟੇ ਹੀ।
ਠੀਕ ਹੈ ਜੀ,
ਹੈ ਵਿਖੜੇ ਥਾਨ, ਇਹ ਤਾਂ ਸਾਰੇ ਵਿਖੜੇ ਰਹਿ ਥਾਨ, ਇਹ ਤਾਂ ਵਿਖੇੜਾ ਹੀ ਹੈ ਸਾਰਿਆਂ ਚ, ਕਿਸੇ ਵੀ ਰਹਿ ਨੀ ਇੱਕ ਦੂਜੇ ਨਾਲ ਰਹਿੰਦੀ। ਇਹ ਸਾਰੇ ਜਗ੍ਹਾ ਆਪਣੇ ਆਪਣਾ, ਸਾਰਿਆਂ ਦੇ ਜਗ੍ਹਾ ਅਲੱਗ ਅਲੱਗ ਨੇ, ਵਿਖੇੜਾ ਸਾਰਿਆਂ ਦੇ ਵਿੱਚ, ਹਿਰਦਿਆਂ ਦੇ ਵਿੱਚ। ਥਾਨ ਕਹਿੰਦੇ ਨੇ ਹਿਰਦੇ ਨੂੰ, ਜਗ੍ਹਾ ਨੂੰ, ਸਾਰੇ ਹਿਰਦਿਆਂ ਦੇ ਵਿੱਚ, ਮਨਾਂ ਵਿੱਚ ਵਿਖੇੜੇ ਨੇ, ਇੱਥੇ ਇੱਕ ਦੂਜੇ ਨਾਲ ਕਿਸੇ ਦੀ ਰਹਿ ਨੀ ਰਹਿੰਦੀ। ਵਿਖੇੜਾ ਕਹਿੰਦੇ ਨੇ ਝਗੜੇ ਨੂੰ ਕਹਿ ਲੋ, ਮਤਭੇਦ ਨੂੰ ਕਹਿ ਲੋ, ਮਤਭੇਦ ਚੰਗੀ ਗੱਲ ਹੈ ਵੈਸੇ, ਵਖੇੜਾ ਮਤਭੇਦ ਨੇ ਇੱਥੇ ਸਾਰਿਆਂ ਦੇ ਆਪਸ ਵਿੱਚ। ਅਣਖ ਖਿੜਕੀ ਆ, ਅਨੇਕਾਂ ਹੀ ਇੱਥੇ ਆਪਣੇ ਆਪਣੇ ਸੋਚਾਂ ਨੇ, ਖਿੜਕੀ ਸੋਚ ਨੂੰ ਕਹਿੰਦੇ ਨੇ, ਦਿਮਾਗ ਦੇ ਵਿੱਚ ਜਿਹੜੀ ਸੋਚ ਆ ਪੈਦਾ ਹੁੰਦੀ ਹੈ ਨਾ, ਖਿੜਕੀ ਆ।
ਠੀਕ ਹੈ, ਇਹਨਾਂ ਨੂੰ ਐ ਲੱਗਦਾ ਹੈਗਾ ਵੀ ਇਹਨਾਂ ਨੇ ਇੱਕ ਮੱਟ ਬਣਾ ਲਿਆ। ਜਿਵੇਂ ਕਹਿੰਦੇ ਹੇ ਜੋਗੀ, ਚੌਹਾਂ ਯੁੱਗਾਂ ਵਿੱਚ ਪਰਮੇਸ਼ਰ ਨੇ ਜਗਤ ਰੂਪੀ ਇੱਕ ਮੱਠ ਬਣਾਇਆ ਹੈ, ਇਸ ਮੱਠ ਵਿੱਚ ਜੀਵ ਨੂੰ ਵਿਸ਼ੇ ਵਿਕਾਰਾਂ ਵਿੱਚ ਫਸਾਉਣ ਲਈ ਬਹੁਤ ਔਖੇ ਸਥਾਨ ਹਨ ਅਤੇ ਅਨੇਕ ਵਾਸਨਾ ਖਿੜਕੀਆਂ ਹਨ ਜਿਸ ਚੋਂ ਲੰਘ ਕੇ ਮਨੁੱਖੀ ਜੀਵਨ ਸੁਰੱਖਿਅਤ ਹੁੰਦਾ ਹੈ।
ਚਲੋ ਇਹ ਜੋ ਮਰਜ਼ੀ ਕਹੀ ਜਾਣਾ,
ਠੀਕ ਹੈ ਜੀ।
ਇੱਥੇ ਮੱਠ ਬਣਾਉਂਦਾ ਕਹਿੰਦੇ, ਆ ਕੇ ਤਿੰਨਾਂ ਯੁੱਗਾਂ ਚ ਨਹੀਂ ਮੱਠ ਬਣਾਉਂਦਾ ਕਿਤੇ ਵੀ,
ਸਰੀਰ ਇੱਥੇ ਹੀ ਮਿਲਦਾ ਇਹਨੂੰ ਆ ਕੇ। ਹਾਂਜੀ,
ਤ੍ਰੇਤੇ ਜੋ ਵੀ ਕਹਿੰਦਾ ਮੈਨੂੰ ਕੱਢ, ਦੁਆਪਰ ਚ ਵੀ ਕਹਿੰਦਾ ਮੈਨੂੰ ਕੱਢ, ਕਾਲੀ ਤੋਂ ਨਹੀਂ ਕਹਿੰਦਾ ਮੈਨੂੰ ਕੱਢ, ਇੱਥੇ ਹੀ ਰਹਿਣਾ ਚਾਹੁੰਦਾ ਹੁਣ। ਇੱਥੇ ਹੁਣ ਇਹ ਕਹਿੰਦਾ ਮੈਨੂੰ ਸਰੀਰ ਥਣੇ ਜਾਵਾਂ, ਕਿਤੇ ਜਾਵਾਂ ਜੇ ਸਰੀਰ ਨਾ ਛੱਡਾਂ, ਮੱਠ ਬਣਾ ਲਿਆ ਹੁਣ।
ਠੀਕ ਹੈ, ਜਦਕਿ ਕਬੀਰ ਸਾਹਿਬ ਕਹਿੰਦੇ ਤੈ ਕਬੀਰਾ ਮੱਠ ਕੀ ਆ?
ਕਬੀਰ ਦਾ ਮੱਠ ਤਾਂ ਹੈ, ਉਹ ਮੱਠ ਮਿੱਟੀ ਦਾ ਨਹੀਂ ਹੈ, ਉਹ ਮੱਠੇ ਹੈ, ਇਹ ਮੱਠ ਹੈ ਮਿੱਟੀ ਦਾ। ਉਹ ਮੱਠ ਤਾਂ ਹੁੰਦਾ ਨਿਰਾਕਾਰੀ, ਮੱਠ ਹੁੰਦਾ ਮਿੱਟੀ ਦਾ।
ਠੀਕ ਹੈ ਜੀ, ਖੇੜਿਆਂ ਦੀ ਗੱਲ ਹੈ, ਬਖੇੜੇ ਤਾਂ ਬਹੁਤ ਹੈ ਆਪਸ ਚ, ਮੈਨੂੰ ਲੱਗਦਾ ਜਿਹੜੇ ਆਪਾਂ ਸਿੱਖ ਕਹਾਉਂਦੇ ਹਾਂ ਇਹਨਾਂ ਚ ਥੋੜੇ ਜ਼ਿਆਦਾ ਹੀ ਆ ਬਖੇੜੇ। ਹੈ ਜੀ,
ਸਾਡਾ ਰਿਕਾਰਡ ਹੈ ਹਰੇ ਗੱਲ ਚ।
ਹਾਂਜੀ, ਮਾੜੇ ਪਾਸੇ ਨੂੰ ਵੀ ਅਸੀਂ ਮੂਹਰੇ ਆ, ਚੰਗੇ ਪਾਸੇ ਨੂੰ ਵੀ ਮੂਹਰੇ।
ਚੰਗੇ ਨੂੰ ਨਾ ਹੋਈਏ ਪਰ ਮਾੜੇ ਹੁੰਦਾ ਮੂਹਰੇ ਰਹਾਂਗੇ, ਜਿਹੜਾ ਸੌਖਾ ਪਾਸਾ ਹੈ। ਕੌਡੀ ਤਾਂ ਅਸੀਂ ਨਹੀਂ ਮੱਟੀ ਚ ਲਿਬੜਨਾ, ਦੂਰ ਨੂੰ ਲਪੇੜ ਦੇਣਾ, ਉਹ ਤਾਂ ਅਸੀਂ ਮੂਹਰੇ ਰਹਾਂਗੇ।
ਹਾਂਜੀ, ਨਾਲੇ ਫਿਰ ਮਿੱਟੀ ਚ ਖੇਲਦੇ, ਬਾਕੀ ਤਾਂ ਕਿਸੇ ਖੇਲ ਚ ਛੇਤੀ ਮਿੱਟੀ ਲੱਗਦੀ ਓ ਨੀ ਹੈ। ਠੀਕ ਹੈ ਜੀ, ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ।
ਮਿੱਟੀ ਦੇ ਮਸ ਨੂੰ ਛੱਡ ਕੇ ਖੋਜਣ ਲੱਗ ਜਾਵੇ ਆਪਣਾ ਘਰ, ਅਸਲੀ ਡੱਡਾ ਡੇਰਾ ਇਹ ਨਹੀਂ, ਡੇਰਾ ਤਾਂ ਜਾਣ ਉਹ ਜਿਹੜਾ ਅਸਲੀ ਡੇਰਾ ਨੂੰ ਜਾਣ ਜੇ, ਉਹਨੂੰ ਅਸਲੀ ਡੇਰੇ ਦਾ ਲੱਗ ਜੇ ਪਤਾ ਲੱਗ ਜੇ, ਤੇ ਅਸਲੀ ਡੇਰੇ ਨੂੰ ਖੋਜਣ, ਜਿਸ ਡੇਰੇ ਕਾ ਸੰਜਮੋਂ ਗੁਰ ਕੇ ਸ਼ਬਦ ਪਛਾਣ, ਉਹ ਡੇਰੇ ਵਾਸਤੇ ਕੀ ਕਰਨਾ ਚਾਹੀਦਾ? ਗੁਰ ਕੇ ਸ਼ਬਦ ਚੋਂ ਗੁਰਬਾਣੀ ਚੋਂ ਪਛਾਣ ਲੈ। ਜੇ ਕਿਤੇ ਇਹ ਹੱਥ ਲੱਗ ਜਾਵੇ ਇੰਨੀ ਗੁਰਬਾਣੀ ਦੀ ਸਿੱਖਿਆ, ਔਰ ਚੱਲ ਪਵੇ ਖੋਜਣ, ਖੋਜਦ ਖੋਜਦ ਦੁਆਰੇ ਆਇਆ, ਔਰ ਚੜਿਆ ਜਾਵੇ ਆਪਣੇ ਮੂਹਰੇ ਮੂਹਰੇ ਘਰ ਦੇ ਦੁਆਰੇ ਵਿੱਚ, ਫਿਰ ਕੀ ਹੈ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ। ਖੋਜਦੇ ਦੁਆਰੇ ਤੇ ਪਹੁੰਚਵੇ ਤਾਂ ਜੋਗੀ ਨੂੰ ਮਹਿਲ ਘਰ ਮਿਲਦਾ। ਆ ਮਹੱਲਾ ਮਹਿਲ ਘਰ ਲਿਖਿਆ ਹੋਇਆ ਤਾਂ ਉਹਨੂੰ ਪਤਾ ਨਹੀਂ ਕਿਉਂ ਨਹੀਂ ਪਤਾ ਲੱਗਿਆ ਮਹਿਲ ਦਾ। ਫਿਰ ਉਹਨੇ ਜਾਂ ਤਾਂ ਪਹਿਲਾਂ ਹੀ ਲਿਖ ਮਾਰਿਆ ਉਹਨੇ ਮਹੱਲੇ ਦੇ ਉੱਤੇ ਗੁਰਬਾਣੀ ਲਿਖਣ ਤੋਂ ਪਹਿਲਾਂ ਲਿਖ ਮਾਰਿਆ, ਜਾਂ ਫਿਰ ਉਹਨੇ ਸਮਝ ਨਹੀਂ ਲੱਗੀ। ਆ ਤਾਂ ਇੱਥੇ ਤਾਂ ਪਤਾ ਲੱਗ ਜਾਣਾ ਚਾਹੀਦਾ ਸੀ ਮਹਿਲ ਮਹੱਲਾ ਕਿੰਨੀ ਵਾਰ ਆਇਆ ਹੋਇਆ, ਪਹਿਲਾਂ ਹੀ ਲਿਖਣ ਲੱਗ ਗਿਆ ਹੋਵੇ ਬਿਨਾਂ ਪੜ੍ਹੀ ਦੇ ਬਾਣੀ। ਫਿਰ ਉਹ ਮੂਰਖਾਂ ਵਾਲੀ ਗੱਲ ਕੀਤੀ ਉਹਨੇ।
ਠੀਕ ਹੈ ਜੀ। ਇਉਂ ਕਿੰਕੁਰੀ ਅਨੂਪ ਵਾਜੈ ਸੁਣ ਜੋਗੀ ਕਹਿ ਮਨੀ ਮਿੱਠੀ ਲੱਗੈ ਰਹਾਉ ਦੂਜਾ।
ਇਸ ਮਹਿਲ ਘਰ ਦੇ ਵਿੱਚ ਕਿੰਕਰੀ ਵੱਜਦੀ ਹੈ, ਐ ਕਿੰਕਰੀ ਸੁਣਦੀ ਹੈ ਇੱਥੇ, ਐ ਮਹਿਲ ਘਰ ਚ ਕਿੰਕਰੀ ਵੱਜਦੀ ਹੁੰਦੀ ਹੈ ਭਾਈ। ਜਿੱਥੇ ਤੂੰ ਸੁਣਦਾ ਉੱਥੇ ਉਹ ਤਾਂ ਮਹਿਲ ਘਰੇ ਨਹੀਂ ਹੈ। ਇਉਂ ਕਿੰਕੁਰੀ ਅਨੂਪ ਵਾਜੈ, ਇੱਥੇ ਆ ਕੇ ਜਦ ਬਹਿਣਾ ਤਾਂ ਕਿੰਕਰੀ ਨੇ ਵੱਜਣਾ, ਜਦ ਇੱਥੇ ਟਿਕਣਾ ਤਾਂ ਕਿੰਕਰੀ ਨੇ ਵੱਜਣਾ। ਅਜੇ ਤਾਂ ਕਿੰਕਰੀ ਵੱਜਣ ਦਾ ਯਤਨ, ਇਹ ਪ੍ਰੋਸੈਸ ਪੂਰਾ ਹੋਣਾ ਘਰ ਚ ਜਾ ਕੇ, ਉੱਥੇ ਇੰਤਜ਼ਾਰ ਕਰਨਾ ਫਿਰ ਕਿੰਕਰੀ ਦਾ, ਤਾਂ ਕਿੰਕਰੀ ਸੁਣਾਈ ਦੇਣੀ ਹੈ। ਇਉਂ ਕਿੰਕਰੀ ਅਨੂਪ ਵਾਜੈ ਜੋਗੀ ਕੇ ਮਨ ਵਿੱਚ ਲੱਗਾ।
ਕੰਨਾ ਲਾਇਆ ਹੋਇਆ ਉੱਪਰ ਅਨੂਪ, ਇੱਥੇ ਹੈਗਾ ਇਉਂ ਕਿੰਕਰੀ ਆਨੂਪ ਵਾਜੈ।
ਇਹਨਾਂ ਨੇ ਮਾਤਰਾ ਪੂਰੀ ਕਰਨ ਵਾਸਤੇ ਆੜੇ ਨੂੰ ਕੰਨਾ ਲਾਇਆ।
ਅੱਛਾ ਜੀ,
ਮਾਤਰਾ ਹੀ ਪੂਰੀ ਹੋਈ ਹੈ, ਇੱਥੇ ਹੋਰ ਕੁਝ ਨਹੀਂ ਹੋਇਆ,
ਅਰਥ ਉਹੀ ਰਿਹਾ ਹੈ ਜੀ।
ਹਾਂ
ਠੀਕ ਹੈ ਜੀ। ਇਉਂ ਕਿੰਕਰੀ ਅਨੂਪ ਵਾਜੈ, ਵੀ ਜੇ ਮਹਿਲ ਘਰ ਪਾ ਲਿਆ ਫੇਰ ਇਹ ਕਿੰਕਰੀ ਅਨੂਪ ਵੱਜਦੀ ਹੈ, ਹੈ ਜੀ।
ਹਾਂ
ਠੀਕ ਹੈ। ਸੁਣੀ ਜੋਗੀ ਕਹਿ ਮਨ ਮਿੱਠੀ ਲੱਗ ਗਈ।
ਹਾਂ, ਜਿਹੜਾ ਜੋਗੀ ਹੁੰਦਾ ਇੱਕ ਮੰਗ ਚੇਤਾਉਂਦਾ ਜਾਂ ਸੁਣਦਾ ਉਹਨੂੰ ਮਿੱਠੀ ਫੇਰ ਲੱਗਦੀ ਹੈ, ਉਹ ਮਿੱਠੀ ਲੱਗਦੀ ਹੈ।
ਅੱਛਾ, ਇਹੀ ਹੈ ਜਿਹੜੀ ਜਪੀ ਸਾਹਿਬ ਚ ਕਹਿ ਸੁਣੀ ਹੈ ਈਸ਼ਰ ਬ੍ਰਹਮਾ ਇੰਦ।
ਉਹਨਾਂ ਨੇ ਕਾਹਨੂੰ ਸੁਣੀ ਹੈ? ਉਹ ਤਾਂ ਊਂ ਕਹਿੰਦਾ ਨੇ ਅਸੀਂ ਬਾਣੀ ਸੁਣੀ ਹੈ, ਇਹ ਕਾਹਨੂੰ ਸੁਣੀ ਉਹਨਾਂ ਨੇ? ਪਰ ਸੁਣ ਕੇ ਜਿਹੜੀ ਦੱਸੀ ਹੈ ਉਹ ਦੱਸਿਆ ਕੁਛ ਹੋਰ ਹੈ। ਜੋਗੀ ਨੇ ਸੁਣੀ ਹੈ, ਕਹਿੰਦੇ ਸੁਣੀ ਹੈ, ਕੀ ਸੁਣੀ ਹੈ? ਸੁਣੀ ਹੈ ਈਸ਼ਰ, ਈਸ਼ਰ ਨੇ ਸੁਣੀ ਹੈ। ਇਸਰ ਉਹੀ ਆ ਨਾ ਆਪਣਾ ਸ਼ਿਵ ਜੀ, ਉਹ
ਹਾਂਜੀ
ਬ੍ਰਹਮਾ ਇੰਦ। ਬ੍ਰਹਮਾ ਕਹਿੰਦਾ ਮੈਂ ਸੁਣਿਆ, ਇੰਦਰ ਕਹਿੰਦਾ ਮੈਂ ਸੁਣਿਆ, ਵਿਸ਼ਨੂੰ ਉਹਦੀ ਦੱਸ। ਉਹਨਾਂ ਨੇ ਇਹ ਦੱਸਿਆ ਜੋਗ ਜੁਗਤ ਸੁਣਿਆ, ਜੋਗ ਜੁਗਤ ਜੋਗ ਦੀ ਜੁਗ ਸੁਣੀ ਹੈ, ਦੱਸਿਆ ਕੀ ਇਹ ਧਨ ਭੇਦ, ਮਨ ਦੇ ਭੇਦ ਨੇ ਦੱਸੇ, ਤਤ ਸਰੀਰ ਦੇ ਭੇਦ, ਫਿਰ ਸਰੀਰ ਬਾਰੇ ਹੀ ਸੁਣਿਆ ਕੁਛ।
ਠੀਕ ਹੈ ਜੀ।
ਤਨ ਭੇਦ ਦੱਸੇ ਨੇ, ਸਰੀਰ ਬਾਰੇ ਸੁਣਿਆ, ਸਰੀਰ ਕੋਈ ਕੋ ਸੁਣਿਆ, ਸਰੀਰ ਦੇ ਭੇਦ ਦੱਸੇ ਨੇ।
ਅੱਛਾ, ਇੱਥੇ
ਮਨ ਦੇ ਵਿੱਚੋਂ ਕਿੰਕਰੀ ਸੁਣਦੇ ਤਾਂ ਮਨ ਭੇਦ ਦੱਸਦੇ।
ਠੀਕ ਹੈ, ਤਾਂ ਹੀ ਕਹਿੰਦੇ ਸੁਣੀ ਜੋਗੀ ਕਹਿ ਮਨ ਮਿੱਠੀ ਲੱਗ ਗਈ।
ਹਾਂ, ਮਨ ਮਿੱਠੀ ਲੱਗਾ।
ਠੀਕ ਹੈ ਜੀ। ਇਉਂ ਕਿੰਕਰੀ ਅਨੂਪ ਵਾਜੈ ਸੁਣੀ ਜੋਗੀ ਕਹਿ ਮਨ ਮਿੱਠੀ ਲੱਗ ਗਈ ਰਹਾਉ ਦੂਜਾ। ਇੱਥੇ ਰਾਮਕਲੀ ਮਹੱਲਾ ਪੰਜਵਾਂ ਘਰ ਦੂਜਾ ਦੇ ਬਾਰਵੇਂ ਸ਼ਬਦ ਦੀ ਸਮਾਪਤੀ ਹੈ ਜੀ।